ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾ ਚਰਨ ਕਮਲ ਸਿਓ ਜਾਂ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨਾ ਵਸਿਆ ਤੇ ਨਾਰ ਤ੍ਰਿਸਨ ਤ੍ਰਿਖਾਈ ਚਰਨ ਕਮਲ ਸਿਓ ਜਾਂ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨਾ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ਹਰ ਆਰਾਧੇ ਅਰੋਗ ਅਨਦਾਈ ਜਿਸਨੋ ਵਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਾਣ ਆਈ ਰਹਾਉ ਜੇਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜੇਹ ਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖੀਆ ਮਹਿ ਗਣਨੇ ਜੇ ਗੁਰਮਾਨ ਪ੍ਰਭੂ ਲਿਵਲਾਈ ਤੇਹ ਮਹਾ ਆਨੰਦ ਰਸ ਕਰਿਆ ਜੇਹ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰ ਤਾਰਾ ਨਾਨਕ ਸਹ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪ੍ਰਭ ਦਾਤੋ ਦਾਤਾ ਔਰ परयो जाचक इक सरना मिले दान संत रेन जेह लग पाओ जल तरना बिनत करो अरदास सुनहो जेठा गुरु पावै देहो दर्श मन चाओ भगत एहो मन ठहरावै बलियो चराग अंधियार में सब काले उदरी एक नाम धर्म परगट सगल हर भवन में जन नानक गुरु पार ब्रह्म जेता जियो पिंड सब तेरा तू अंतर जामी पुरख भगवान दासन दास कहे जन नानक जेहा तू कराहे तेहा हौ करी वखियान ज्ञान ध्यान किश कर्म न जाना सार न जाना तेरी ही सब ते वड़ा सतगुर नानक जिन कल राखी मेरी। बाणी के बोहित साहब श्री गुरु ग्रंथ साहब जी महाराज जी दे पावन और पवित्र हजूरी अंदर अनंत बख्शिशां दे भंडार समुची इंसानियत दे रूहानी केंद्र सचखंड श्री हरिमंदर साहब जी विखे हाजर नाजर प्रतख सतगुरु साहब श्री गुरु ग्रंथ साहब जी महाराज जी वालों जो अज सवेर वेले मुख वाक बख्शिश कीता सी धन गुरु श्री गुरु अर्जन देव जी महाराज जी दे पावन पवित्र अस्थान गुरद्वारा श्री मंजी साहिब जी विखे सज रहे दीवाना दे विच आओस मुख वाक दी विचार आप जी दे नाल सांझी करां। मन बिरतियां नू एकाग्र करदे होए एक बारी आखो सतनाम श्री वाहे। मनुखी जीवन एक कोल दी तरह है, एक छिंज दी तरह है। इस जीवन दे अंदर नेकी और बदी, अज्ञान और ज्ञान, जड़ता और चेतनता, पुन और पाप दा जिंदगी दे अंदर बड़ा वड्डा एक संघर्ष है, एक कोल है। नेकी उपर नू उठन दा जतन करदी है ते बदी उसनू दबा के रखदी है। यह संघर्ष है। इस संघर्ष दे अंदर नेकी नू पैदा करना, पुन्ना नू पैदा करना, ज्ञान नू उत्साहित करना, अज्ञान नू दबा देना, बदी नू दबा देना, ये गुरमत जां इस जीवन दा असली लक्ष्य है, असली प्रयोजन है। अज दा जो मुख वाक सतगुरु पातशाह जी ने बख्शिश कीता है उस मुख वाक दे अंदर ये दोनों ही पक्ष ਨੇਕੀ ਦਾ ਕੀ ਪੱਖ ਹੈ, ਬਦੀ ਦਾ ਕੀ ਪੱਖ ਹੈ, ਰੱਬ ਨੂੰ ਭੁੱਲਣ ਦਾ ਕੀ ਨਤੀਜ਼ਾ ਹੈ, ਰੱਬ ਨੂੰ ਚੇਤੇ ਕਰਨ ਦਾ ਕੀ ਨਤੀਜਾ ਹੈ। ਇਸਲਾਮ ਦੇ ਮਹਾਨ ਵਿਦਵਾਨ ਸ਼ੇਖ ਸ਼ਾਦੀ ਦਾ ਇੱਕ ਉਹਨਾਂ ਨੇ ਇੱਕ ਬੜੀ ਸੁੰਦਰ ਘਟਨਾ ਗੁਲਸਤਾਂ ਬੋਸਤਾਂ ਦੇ ਅੰਦਰ ਲਿਖੀ ਹੈ। ਉਹ ਕਹਿੰਦੇ ਜਦੋਂ ਮੈਂ ਛੋਟਾ ਜਿਹਾ ਸਾਂ ਤਾਂ ਮੇਰਾ ਬਾਪ ਇੱਕ ਦਿਨ ਮੇਲੇ 'ਤੇ ਚੱਲਿਆ ਅਤੇ ਜਦੋਂ ਪਤਾ ਲੱਗਾ ਕਿ ਬਾਪ ਮੇਲੇ 'ਤੇ ਜਾ ਰਿਹਾ ਹੈ, ਮੈਂ ਵੀ ਜ਼ਿੱਦ ਕੀਤੀ ਕਿ ਮੈਂ ਵੀ ਬਾਪ ਦੇ ਨਾਲ ਮੇਲੇ 'ਤੇ ਜਾਣਾ। ਬਾਪ ਨੇ ਮੈਨੂੰ ਝਿੜਕ ਦਿੱਤਾ ਕਿ ਬੇਟਾ ਮੇਲੇ ਵਿੱਚ ਬੜੀ ਭੀੜ ਹੁੰਦੀ ਹੈ, ਬੱਚਿਆਂ ਦਾ ਉੱਥੇ ਕੋਈ ਕੰਮ ਨਹੀਂ ਹੈ, ਅਕਸਰ ਬੱਚੇ ਭੀੜ ਵਿੱਚ ਖੁੱਝ ਜਾਂਦੇ ਹੈ, ਵਿਛੜ ਜਾਂਦੇ ਹੈ, ਫਿਰ ਉਹ ਪਤਾ ਨਹੀਂ ਮੁੜ ਕੇ ਮਿਲਣ ਕਿ ਨਾ ਮਿਲਣ, ਦੁਖੀ ਹੁੰਦੇ ਹੈ, ਇਸ ਕਰਕੇ ਤੂੰ ਮੇਲੇ 'ਤੇ ਨਹੀਂ ਜਾਣਾ। ਮੈਂ ਆਪਣੀ ਮਾਂ ਨੂੰ ਕਿਹਾ, ਅੰਮਾ ਨੂੰ ਆਖਿਆ ਕਿ ਮਾਂ ਮੈਂ ਮੇਲੇ 'ਤੇ ਜ਼ਰੂਰ ਜਾਣਾ। ਮੇਰੀ ਮਾਂ ਨੇ, ਮੇਰੀ ਅੰਮਾ ਨੇ ਮੇਰੇ ਅੱਬਾ ਨੂੰ ਫਰਮਾਇਸ਼ ਕੀਤੀ, ਉਹਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਜੀ, ਤੁਸੀਂ ਮੇਲੇ 'ਤੇ ਲੈ ਜਾਓ। ਅੰਮਾ ਦੇ ਕਹਿਣ 'ਤੇ ਮੇਰਾ ਬਾਪ ਮੰਨ ਗਿਆ। ਮੈਂ ਬੜੀ ਚਾਈ ਚਾਈ ਨਵੇਂ ਨਵੇਂ ਲੀੜੇ ਪਾ ਕੇ ਮੇਲੇ 'ਤੇ ਤੁਰਿਆ। ਜਦੋਂ ਮੇਲੇ 'ਚ ਵੜਨ ਲੱਗੇ ਤਾਂ ਮੇਰੇ ਬਾਪ ਨੇ ਮੈਨੂੰ ਨਸੀਹਤ ਦਿੱਤੀ ਕਿ ਹੇ ਬੇਟਾ, ਵੇਖ ਮੇਲੇ ਵਿੱਚ ਬੜੀ ਭੀੜ ਹੈ, ਤਰ੍ਹਾਂ ਤਰ੍ਹਾਂ ਦੇ ਲੋਕ ਇਸ ਮੇਲੇ ਵਿੱਚ ਆਏ ਹੋਏ ਹੈ, ਅਤੇ ਜੇ ਤੂੰ ਮੇਰੇ ਨਾਲੋਂ ਇੱਕ ਵਾਰੀ ਇੱਥੇ ਵਿਛੜ ਗਿਆ, ਮੁੜ ਕੇ ਪਤਾ ਨਹੀਂ ਕਦੋਂ ਮਿਲੇਗਾ, ਜ਼ਿੰਦਗੀ 'ਚ ਮਿਲੇਗਾ ਵੀ ਕਿ ਨਹੀਂ ਮਿਲੇਗਾ, ਇਸ ਕਰਕੇ ਇਹ ਤੈਨੂੰ ਖਾਸ ਹਦਾਇਤ ਹੈ ਕਿ ਆਹ ਮੇਰੀ ਉਂਗਲ ਪਕੜ ਲੈ ਅਤੇ ਮੇਲੇ ਵਿੱਚ ਮੇਰੀ ਉਂਗਲ ਨਾ ਛੱਡੀ। ਸ਼ੇਖ ਸ਼ਾਦੀ ਜੀ ਕਹਿੰਦੇ ਮੈਂ ਅੱਬਾ ਦੇ ਨਾਲ ਤੁਰਿਆ, ਉਂਗਲ ਪਕੜ ਕੇ ਮੇਲਾ ਵੇਖਦਾ ਰਿਹਾ, ਬੜੇ ਖੇਡਾਂ ਵੇਖੀਆਂ, ਚੰਡੋਲਾਂ 'ਤੇ ਹੂਟੇ ਲਏ, ਬੜੀਆਂ ਮਠਿਆਈਆਂ ਖਾਧੀਆਂ, ਖਿਡੌਣੇ ਲਏ, ਅਨੇਕ ਤਰ੍ਹਾਂ ਦੇ ਮੇਲੇ ਵੇਖਦਿਆਂ ਵੇਖਦਿਆਂ ਕਹਿੰਦਾ ਸ਼ਾਮ ਪੈ ਗਈ। ਜਦੋਂ ਸ਼ਾਮ ਪਈ ਤਾਂ ਅਸੀਂ ਮੇਲੇ 'ਚੋਂ ਬਾਹਰ ਨਿਕਲਣ ਵਾਲੇ ਸੀ ਕਿ ਇੱਕ ਬਾਜ਼ੀਗਰ ਨੇ ਆਪਣਾ ਉਹ ਤਮਾਸ਼ਾ ਸ਼ੁਰੂ ਕੀਤਾ ਹੈ। ਤੋ ਤਮਾਸ਼ੇ ਦੇ ਵਿੱਚ ਉਹ ਅਨੇਕ ਤਰ੍ਹਾਂ, ਇੱਕ ਹੀ ਉਹਦੇ ਕੋਲ ਪਟਾਰੀ ਹੈ, ਬਗਲੀ ਹੈ, ਉਹ ਪਟਾਰੀ ਦੇ ਵਿੱਚੋਂ ਕਦੇ ਭਾਂਡੇ ਕੱਢ ਕੱਢ ਕੇ ਸੁੱਟੀ ਜਾਂਦਾ, ਕਦੇ ਉਸ ਪਟਾਰੀ ਦੇ ਵਿੱਚੋਂ ਕੱਪੜਿਆਂ ਦੇ ਥਾਣ ਕੱਢ ਕੱਢ ਕੇ ਸੁੱਟੀ ਜਾਂਦਾ, ਕਦੇ ਉਹ ਪਟਾਰੀ 'ਚੋਂ ਕਬੂਤਰ ਕੱਢ ਕੱਢ ਕੇ ਉਡਾਈ ਜਾਂਦਾ। ਉਹਦਾ ਤਮਾਸ਼ਾ ਵੇਖਦਿਆਂ ਵੇਖਦਿਆਂ ਮੈਂ ਉਸ ਤਮਾਸ਼ੇ ਦੇ ਵਿੱਚ, ਮੇਰਾ ਇੰਨਾ ਕੁ ਮਨ ਲੱਗ ਗਿਆ, ਮੈਂ ਉਹ ਤਮਾਸ਼ੇ ਨੂੰ ਵੇਖਦਿਆਂ ਇੰਨਾ ਕੁ ਤਮਾਸ਼ੇ ਦੇ ਨਾਲ ਲੀਨ ਹੋ ਗਿਆ ਕਿ ਮੈਨੂੰ ਮੇਰੇ ਅੱਬਾ ਦਾ, ਮੇਰੇ ਬਾਪ ਦਾ ਚੇਤਾ ਭੁੱਲ ਗਿਆ। ਜਦੋਂ ਚੇਤਾ ਭੁੱਲਿਆ ਤਾਂ ਉਹਦੀ ਜਿਹੜੀ ਉਂਗਲ ਸੀ ਬਾਪ ਦੀ ਪਕੜੀ, ਉਹ ਢਿੱਲੀ ਪੈ ਗਈ। ਇੰਨੇ ਚਿਰ ਨੂੰ ਇੱਕ ਭੀੜ ਦਾ ਧੱਕਾ ਆਇਆ ਅਤੇ ਉਸ ਧੱਕੇ ਦੇ ਵਿੱਚ ਮੇਰਾ ਬਾਪ ਮੇਰੇ ਤੋਂ ਵਿਛੜ ਗਿਆ, ਉਂਗਲ ਛੁੱਟ ਗਈ, ਮੈਂ ਕਿਸੇ ਪਾਸੇ, ਬਾਪ ਮੇਰਾ ਕਿਸੇ ਪਾਸੇ ਚਲਿਆ ਗਿਆ। ਮੈਂ ਇੱਕ ਪਾਸੇ ਖੜ ਕੇ ਬਹਿ ਕੇ ਰੋਣ ਲੱਗਾ। ਕੁਝ ਸਿਆਣਿਆਂ ਬੰਦਿਆਂ ਨੇ, ਉਹਨਾਂ ਨੇ ਵੇਖਿਆ ਬੱਚਾ ਰੋ ਰਿਹਾ, ਮੇਰੇ ਕੋਲ ਆਏ, ਪੁੱਛਿਆ ਬੇਟਾ ਕਿਉਂ ਰੋ ਰਿਹਾ। ਮੈਂ ਦੱਸਿਆ ਮੇਰਾ ਅੱਬਾ ਮੇਰੇ ਤੋਂ ਵਿਛੜ ਗਿਆ। ਪੁੱਛਿਆ ਕਿਹੋ ਜਿਹਾ ਸੀ ਤੇਰਾ ਅੱਬਾ, ਕਿਹੋ ਜਿਹੇ ਕੱਪੜੇ ਪਾਏ ਹੈ। ਉਹਨਾਂ ਨੇ ਉੱਥੇ ਮੈਨੂੰ ਇੱਕ ਬੰਦਾ ਮੇਰੇ ਕੋਲ ਖੜ ਗਿਆ, ਦੋ ਚਾਰ ਆਦਮੀ ਮੇਰੇ ਅੱਬਾ ਨੂੰ ਲੱਭਣ ਵਾਸਤੇ ਚਲੇ ਗਏ। ਕੁਝ ਸਮੇਂ ਬਾਅਦ ਉਹ ਅੱਬਾ ਨੂੰ ਲੱਭ ਕੇ ਲਿਆਏ। ਜਦੋਂ ਅੱਬਾ ਮੇਰੇ ਪਾਸ ਆਇਆ ਤਾਂ ਉਸ ਬਾਪ ਨੇ ਮੇਰਾ ਕੰਨ ਫੜ ਕੇ ਅਤੇ ਮੈਨੂੰ ਇਹ ਨਸੀਹਤ ਦਿੱਤੀ, ਕਹਿਣ ਲੱਗਾ ਬੇਟਾ, ਜਦੋਂ ਮੇਲੇ 'ਚ ਵੜਨ ਲੱਗੇ ਸੀ ਮੈਂ ਤੈਨੂੰ ਨਸੀਹਤ ਦਿੱਤੀ ਸੀ ਕਿ ਮੇਰੀ ਉਂਗਲ ਨਾ ਛੱਡੀ, ਅਤੇ ਤੂੰ ਮੇਰੀ ਦਿੱਤੀ ਹੋਈ ਨਸੀਹਤ ਨੂੰ ਭੁੱਲ ਗਿਆ ਅਤੇ ਅੱਜ ਇੱਥੇ ਬੈਠਾ ਰੋ ਰਿਹਾ। ਤੇਰੇ ਵਰਗੇ ਜਿਹੜੇ ਮੂਰਖ ਪੁੱਤ ਹੁੰਦੇ ਹੈ, ਅੱਬਾ ਦੀ ਨਸੀਹਤ ਸੀ, ਤੇਰੇ ਵਰਗੇ ਜਿਹੜੇ ਮੂਰਖ ਪੁੱਤ ਹੁੰਦੇ ਹੈ ਉਹ ਆਪਣੇ ਬਾਪ ਦੀ ਉਂਗਲ ਛੱਡ ਬਹਿੰਦੇ ਹੈ ਅਤੇ ਮੁੜ ਕੇ ਸਾਰੀ ਉਮਰ ਹੀ ਰੋਂਦੇ ਰਹਿੰਦੇ ਹੈ। ਗੁਰਮਤਿ ਤੇ ਸਿਖਾਉਂਦੀ ਹੈ ਕਿ ਅਸੀਂ ਇਸ ਸੰਸਾਰ ਰੂਪੀ ਮੇਲੇ ਦੇ ਵਿੱਚ ਮੈਂ ਹੋਂ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਅਸੀਂ ਇਸ ਸੰਸਾਰ ਰੂਪੀ ਮੇਲੇ ਦੇ ਵਿੱਚ ਆਪਣੇ ਗੁਰੂ ਦੀ ਉਂਗਲ ਪਕੜ ਕੇ ਆਏ ਸੀ ਅਤੇ ਇਸ ਤਮਾਸ਼ੇ ਦੇ ਵਿੱਚ ਸਾਡਾ ਇੰਨਾ ਕੁ ਮਨ ਲੱਗਾ, ਇਸ ਤਮਾਸ਼ੇ ਦੇ ਵਿੱਚ ਅਸੀਂ ਇੰਨੇ ਕੁ ਲੀਨ ਹੋ ਗਏ ਕਿ ਸਾਨੂੰ ਸਾਡਾ ਬਾਪ ਭੁੱਲ ਗਿਆ, ਸਾਨੂੰ ਸਾਡਾ ਪਰਮਾਤਮਾ ਭੁੱਲ ਗਿਆ। ਅਤੇ ਜਦੋਂ ਬਾਪ ਭੁੱਲਿਆ ਤਾਂ ਇਸ ਮਾਇਆ ਨੇ ਐਸਾ ਧੱਕਾ ਮਾਰਿਆ ਕਿ ਅਸੀਂ ਇਸ ਸੰਸਾਰ ਦੇ ਅੰਦਰ ਰੋਂਦੇ ਤੁਰੇ ਫਿਰਦੇ। ਰੋਣ ਦੇ ਤਰੀਕੇ ਵੱਖਰੇ ਵੱਖਰੇ ਹੋ ਸਕਦੇ ਹੈ, ਕੋਈ ਮਾਇਆ ਲਈ ਰੋ ਰਿਹਾ, ਕੋਈ ਪੁੱਤ ਲਈ ਰੋ ਰਿਹਾ, ਕੋਈ ਪਦਵੀ ਲਈ ਰੋ ਰਿਹਾ, ਕੋਈ ਪ੍ਰਤਿਸ਼ਠਾ ਲਈ ਰੋ ਰਿਹਾ, ਕੋਈ ਕਾਮਯਾਬੀ ਲਈ ਰੋ ਰਿਹਾ, ਕੋਈ ਮਾਇਆ ਦੇ ਦੁੱਖੋਂ ਰੋ ਰਿਹਾ। ਇਹ ਰੋਣ ਦੇ ਵੱਖਰੇ ਵੱਖਰੇ ਤਰੀਕੇ ਹੋ ਸਕਦੇ ਹੈ, ਲੇਕਿਨ ਰੋਣ ਦਾ ਕਾਰਨ ਇੱਕੋ ਹੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ 'ਚ ਫਰਮਾਉਂਦੇ ਹੈ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਅਸੀਂ ਰੱਬ ਨੂੰ ਭੁੱਲ ਗਏ। ਅਸਲੀਅਤ ਇਹ ਹੈ ਕਿ ਅਸੀਂ ਆਪਣੇ ਪਰਮਾਤਮਾ ਨਾਲੋਂ ਵਿਛੜ ਚੁੱਕੇ ਹਾਂ ਅਤੇ ਵਿਛੜਨ ਕਰਕੇ ਹੀ ਅਨੇਕ ਪ੍ਰਕਾਰ ਦੇ ਦੁੱਖਾਂ ਦੇ ਵਿੱਚ ਅਸੀਂ ਇੱਥੇ ਰੋ ਰਹੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਾਉ ਦੀਆਂ ਪੰਗਤੀਆਂ ਦੇ ਅੰਦਰ ਜੋ ਬਖਸ਼ਿਸ਼ ਕਰ ਰਹੇ ਹਨ, ਹਰ ਅਰਾਧੇ ਅਰੋਗ ਅਨਦਈ ਜਿਸ ਨੂੰ ਵਿਸਰੇ ਮੇਰਾ ਰਾਮ ਸੁਨੇਹੀ ਤਿਸ ਲਾਖ ਬੇਦਨ ਜਨ ਆਈ। ਕਿ ਪਰਮੇਸ਼ਰ ਪਰਮਾਤਮਾ ਨੂੰ ਅਰਾਧੀਏ ਤਾਂ ਜੀਵਨ ਆਨੰਦਮਈ ਹੈ। ਅੱਜ ਤਾਂ ਵੈਦਕ ਵਾਲੇ ਵੀ, ਡਾਕਟਰ ਲੋਕ ਵੀ ਇਸ ਗੱਲ ਨੂੰ ਮੰਨਦੇ ਹੈ ਕਿ ਬਹੁਤ ਸਾਰੇ ਰੋਗਾਂ ਦਾ ਜਿਹੜਾ ਕਾਰਨ ਉਹ ਸਾਡਾ ਮਨ ਹੈ। ਤਕਰੀਬਨ ਜਿੰਨੇ ਵੀ ਰੋਗ ਹੈ ਉਹ ਸਾਡੇ ਮਨ ਵਿੱਚੋਂ ਪੈਦਾ ਹੁੰਦੇ ਹੈ। ਸਰੀਰ ਵਿੱਚ ਉਹ ਰੋਗ ਬਾਅਦ ਵਿੱਚ ਲੱਗਦੇ ਹੈ, ਪਹਿਲਾਂ ਰੋਗ ਮਨ ਨੂੰ ਲੱਗਦੇ ਹੈ। ਜਦੋਂ ਮਨ ਉਸ ਪਰਮਾਤਮਾ ਦੇ ਨਾਲੋਂ ਟੁੱਟ ਗਿਆ, ਇੱਕ ਦਰਖਤ ਨਾਲੋਂ ਟੁੱਟਿਆ ਹੋਇਆ ਪੱਤਾ, ਦਰਖਤ ਨਾਲੋਂ ਟੁੱਟੀ ਹੋਈ ਟਾਹਣੀ ਕਿੰਨਾ ਕੁ ਚਿਰ ਹਰੀ ਭਰੀ ਰਹਿ ਸਕਦੀ ਹੈ? ਇੱਕ ਪਰਮਾਤਮਾ ਨਾਲੋਂ ਟੁੱਟਿਆ ਬੰਦਾ ਕਿੰਨੇ ਕੁ ਦਿਨ ਸੰਸਾਰ ਵਿੱਚ ਸੁਖੀ ਰਹਿ ਸਕਦਾ ਹੈ? ਜਿਹੜੇ ਸੰਸਾਰ ਦੇ ਸੁੱਖ ਹੈ ਉਹ ਤਾਂ ਖਿਣ ਪੰਗਰ ਹੈ। ਇਹ ਗੱਲ ਦਾ ਖਿਆਲ ਰੱਖਣਾ, ਜੋ ਕੁਛ ਵੀ ਸਾਨੂੰ ਮਿਲਿਆ ਦੁਨੀਆਂ ਵਿੱਚ, ਜੋ ਕੁਛ ਵੀ ਮਿਲਿਆ, ਇਹਨੇ ਇੱਕ ਦਿਨ ਵਿਛੜ ਜਾਣਾ ਹੈ, ਇਹਨੇ ਸਾਡੇ ਸਾਥ ਨਹੀਂ ਦੇਣਾ। ਇਸ ਕਰਕੇ ਜਦੋਂ ਵਿਛੜਦਾ ਉਸ ਮੌਕੇ ਮਨੁੱਖ ਦੁਖੀ ਹੁੰਦਾ। ਹਰ ਆਰਾਧੇ ਅਰੋਗ ਅਨਦਈ, ਜਿਹੜੇ ਹਰੀ ਪਰਮੇਸ਼ਰ ਪਰਮਾਤਮਾ ਨੂੰ ਆਰਾਧਦੇ ਹਨ ਉਹ ਸਰੀਰ ਕਰਕੇ ਵੀ ਅਰੋਗ ਰਹਿੰਦੇ ਹੈ, ਮਨ ਕਰਕੇ ਵੀ ਅਰੋਗ ਰਹਿੰਦੇ ਹੈ। ਔਰ ਪਰਮੇਸ਼ਰ ਪਰਮਾਤਮਾ ਦਾ ਸਿਮਰਨ, ਪਰਮੇਸ਼ਰ ਪਰਮਾਤਮਾ ਦਾ ਆਰਾਧਨਾ ਉਹਨਾਂ ਨੂੰ ਆਨੰਦਮਈ। ਨਾਨਕ ਭਗਤਾਂ ਸਦਾ ਵਗਾਓ ਸੁਣਿਆ ਦੁੱਖ ਪਾਪ ਕਾ ਨਾਸ। ਜੀਵਨ ਵੀ ਉਹਨਾਂ ਦਾ ਆਨੰਦਮਈ ਬਣਦਾ ਹੈ ਔਰ ਪਰਮਾਤਮਾ ਨੂੰ ਆਰਾਧਨ ਕਰਕੇ ਅਰੋਗਤਾ ਵੀ ਮਿਲਦੀ ਹੈ। ਜਿਸ ਨੂੰ ਵਿਸਰੇ ਮੇਰਾ ਰਾਮ ਸੁਨੇਹੀ, ਅਤੇ ਜਿਸ ਨੂੰ ਮੇਰਾ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਵਿਸਰ ਗਿਆ ਹੈ, ਤਿਸ ਲਾਖ ਬੇਦਨ ਜਨ ਆਈ, ਉਹਨੂੰ ਤਾਂ ਸਮਝ ਲਓ ਕਿ ਉਹਤੇ ਤਾਂ ਲੱਖਾਂ ਬਿਪਤਾਵਾਂ ਟੁੱਟ ਪਈਆਂ। ਇੱਕ ਰੋਗ ਨਹੀਂ, ਇੱਕ ਬਿਪਤਾ ਨਹੀਂ, ਫਿਰ ਤਾਂ ਬਿਪਤਾ ਤੇ ਦਰ ਬਿਪਤਾ ਦਰ ਬਿਪਤਾ ਤੁਰੀ ਆਉਂਦੀ ਹੈ। ਫਿਰ ਉਹ ਮਨੁੱਖ ਕਦੇ ਦੁਨੀਆਂ ਦੇ ਵਿੱਚ ਸੁਖੀ ਸੁੱਖ ਦੀ ਤੋਂ ਕਾਮਨਾ ਹੀ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਣ ਬਚਨ ਕਿ ਉਸ ਦੇ ਉੱਪਰ ਵਿਪਤਾ ਪੈਂਦੀਆਂ, ਜਿਹੜੇ ਰੱਬ ਨੂੰ ਆਰਾਧਦੇ ਉਹ ਸੁਖੀ ਹਨ, ਇਹ ਰਹਾਉ ਦੀ ਪੰਕਤੀ ਦੇ ਅੰਦਰ ਪਾਤਸ਼ਾਹ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਦੇ ਹੋਏ ਮੁੜ ਤੋਂ ਸ਼ਬਦ ਸ਼ੁਰੂ ਕਰਦੇ ਫਰਮਾ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹਲਾ ਪੰਜਵਾਂ, ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ।
ਸੋਰਠ ਰਾਗ ਦੇ ਅੰਦਰ 97 ਸ਼ਬਦ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਚਾਰਨ ਕੀਤੇ। ਉਹਨਾਂ 97 ਸ਼ਬਦਾਂ ਦੇ ਵਿੱਚੋਂ ਇਹ 16 ਸ਼ਬਦ ਹੈ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਬਖਸ਼ 15 ਸ਼ਬਦ ਹੈ ਜੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ। ਪਰਮੇਸ਼ੁਰ ਪਰਮਾਤਮਾ ਨੂੰ ਖੋਜਦੇ ਹਾਂ, ਪਰਮੇਸ਼ੁਰ ਪਰਮਾਤਮਾ ਨੂੰ ਲੱਭਦੇ ਹਾਂ, ਦੁਨੀਆਂ ਵਿੱਚ 2 ਪ੍ਰਕਾਰ ਦੇ ਲੋਕ ਮਿਲ ਜਾਂਦੇ। ਇੱਕ ਉਹ ਲੋਕ ਜਿਨ੍ਹਾਂ ਨੇ ਮਨ ਦੀ ਸਤਾ 'ਤੇ ਉਸ ਪਰਮਾਤਮਾ ਨੂੰ ਖੋਜਣ ਦਾ ਯਤਨ ਕੀਤਾ ਹੈ, ਲੇਕਿਨ ਮਨ ਦੀ ਸਤਾ 'ਤੇ ਮਨ ਦੀਆਂ ਵਿਚਾਰਾਂ ਦੇ ਅੰਦਰ ਜਦੋਂ ਪਰਮਾਤਮਾ ਨੂੰ ਲੱਭਣ ਦਾ ਯਤਨ ਕੀਤਾ ਤਾਂ ਉਹਨਾਂ ਨੂੰ ਪਰਮਾਤਮਾ ਨੇ ਮਿਲਿਆ ਅਤੇ ਉਹਨਾਂ ਨੇ ਫਿਰ ਉਸ ਪਰਮਾਤਮਾ ਤੋਂ ਉਹ ਲੋਕ ਨਾਸਤਿਕ ਵੀ ਬਣ ਗਏ। ਨੀਤਸ਼ੇ ਵਰਗੇ ਫਿਲੋਸਫਰ ਲੋਕਾਂ ਨੇ ਕਹਿ ਦਿੱਤਾ ਕਿ ਕੋਈ ਇੱਥੇ ਦੁਨੀਆਂ ਵਿੱਚ ਰੱਬ ਨਹੀਂ ਹੈ। ਲੇਕਿਨ ਇੱਕ ਲੋਕ ਉਹ ਸੀ ਜਿਨ੍ਹਾਂ ਨੇ ਗੁਰਮਤ ਲੈ ਕੇ ਆਪਣੇ ਗੁਰੂ ਦੇ ਉਪਦੇਸ਼ ਮੁਤਾਬਕ ਆਤਮਕ ਸਤਾ 'ਤੇ ਉਸ ਪਰਮਾਤਮਾ ਨੂੰ ਢੂੰਡਣ ਦਾ ਯਤਨ ਕੀਤਾ, ਪਰਮਾਤਮਾ ਨੂੰ ਲੱਭਣ ਦਾ ਯਤਨ ਕੀਤਾ। ਅਤੇ ਜਦੋਂ ਉਹਨਾਂ ਨੇ ਉਸ ਪਰਮਾਤਮਾ ਨੂੰ ਲੱਭ ਲਿਆ ਅਤੇ ਉਹਨਾਂ ਨੇ ਲੱਭ ਕੇ ਉਹ ਵੀ ਉਸ ਪਰਮਾਤਮਾ ਦੇ ਬਾਰੇ ਬਹੁਤਾ ਕੁਝ ਦੱਸਣ ਦੇ ਵਿੱਚ ਅਸਮਰਥ ਹੋ ਗਏ। ਇੱਕ ਲੋਕ ਉਹ ਸੀ ਜਿਨ੍ਹਾਂ ਨੇ ਲੱਭਦਿਆਂ ਲੱਭਦਿਆਂ ਕਹਿ ਦਿੱਤਾ ਕਿ ਰੱਬ ਹੈ ਹੀ ਨਹੀਂ ਹੈ। ਲੇਕਿਨ ਦੂਸਰੇ ਉਹ ਲੋਕ ਜਿਹੜੇ ਉਸ ਪਰਮਾਤਮਾ ਤੱਕ ਪਹੁੰਚ ਗਏ ਅਤੇ ਲੋਕਾਂ ਨੇ ਪੁੱਛਿਆ, ਦੁਨੀਆਂ ਦੇ ਲੋਕਾਂ ਨੇ ਪੁੱਛਿਆ ਕਿ ਉਹ ਪਰਮਾਤਮਾ ਜਿਸ ਬਾਰੇ ਤੁਸੀਂ ਇੰਨੀ ਭਾਲ ਕੀਤੀ ਹੈ, ਉਸ ਪਰਮਾਤਮਾ ਦੇ ਬਾਰੇ ਕੁਝ ਬਿਆਨ ਕਰੋ, ਉਸ ਪਰਮਾਤਮਾ ਦੇ ਬਾਰੇ ਕੁਝ ਦੱਸੋ। ਤਾਂ ਉਹਨਾਂ ਨੇ ਵੀ ਕਹਿ ਦਿੱਤਾ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਣ। ਸਿੱਖ ਐਜੂਕੇਸ਼ਨ ਕਾਨਫਰੰਸ ਹੋ ਰਹੀ ਸੀ ਰਾਵਲਪਿੰਡੀ ਦੇ ਵਿੱਚ। ਸਰ ਸੁੰਦਰ ਸਿੰਘ ਮਜੀਠੀਆ, ਡਾਕਟਰ ਭਾਈ ਵੀਰ ਸਿੰਘ ਜੀ, ਪ੍ਰੋਫੈਸਰ ਪੂਰਨ ਸਿੰਘ ਜੀ, ਮਹਾਨ ਆਤਮਾਵਾਂ ਸਟੇਜ 'ਤੇ ਸੁਸ਼ੋਭਿਤ ਸਨ। ਕਾਨਫਰੰਸ ਦੀ ਪ੍ਰਧਾਨਗੀ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਕਰ ਰਹੇ ਸਨ ਅਤੇ ਸਟੇਜ ਦੀ ਸੈਕਟਰੀ ਦੀ ਸੇਵਾ ਉਹ ਸੰਤ ਤੇਜਾ ਸਿੰਘ ਜੀ MA ਉਹ ਕਰ ਰਹੇ ਸਨ। ਸਭ ਤੋਂ ਉਪਰੰਤ ਸੰਤ ਤੇਜਾ ਸਿੰਘ ਜੀ ਨੇ ਅਨਾਊਂਸ ਕੀਤਾ ਕਿ ਹੁਣ ਸੰਤ ਬਾਬਾ ਅਤਰ ਸਿੰਘ ਜੀ ਆਪ ਸਿੱਖ ਸੰਗਤਾਂ ਨੂੰ ਨਾਮ ਦੇ ਬਾਰੇ, ਪਰਮਾਤਮਾ ਦੇ ਬਾਰੇ ਕੁਝ ਵਿਚਾਰ ਦੱਸਣਗੇ। ਸੰਤ ਅਤਰ ਸਿੰਘ ਜੀ ਸਟੇਜ 'ਤੇ ਖੜ੍ਹੇ ਹੋਏ, 20 ਮਿੰਟਾਂ ਦੇ ਲਗਭਗ ਸੰਤ ਅਤਰ ਸਿੰਘ ਜੀ ਸਟੇਜ 'ਤੇ ਖੜ੍ਹੇ ਰਹੇ। 20 ਮਿੰਟਾਂ ਤੋਂ ਬਾਅਦ ਉਹਨਾਂ ਦੇ ਕੋਲੋਂ ਕੋਈ ਲਫ਼ਜ਼ ਨਹੀਂ ਨਿਕਲਿਆ, ਅੱਖਾਂ 'ਚੋਂ ਹੰਝੂ ਵਗਣ ਲੱਗ ਪਏ, ਅੱਖਾਂ 'ਚੋਂ ਪਾਣੀ ਆਇਆ। 20 ਮਿੰਟਾਂ ਦੇ ਬਾਅਦ ਉਹਨਾਂ ਨੇ ਇੱਕ ਸ਼ਬਦ ਬੋਲਿਆ ਕਿ ਭਾਈ ਤੇਜਾ ਸਿੰਘ ਜੀ ਨੇ ਇਹ ਕਹਿ ਦਿੱਤਾ ਕਿ ਮੈਂ ਰੱਬ ਬਾਰੇ, ਨਾਮ ਬਾਰੇ ਕੁਝ ਦੱਸਾਂ। ਰੱਬ ਬਾਰੇ ਜਾਂ ਨਾਮ ਬਾਰੇ ਸੰਗਤ ਜੀ ਕੁਝ ਦੱਸਿਆ ਨਹੀਂ ਜਾਂਦਾ। ਰੱਬ ਬਾਰੇ ਅਤੇ ਨਾਮ ਬਾਰੇ ਤਾਂ ਉਹੀ ਜਾਣਦਾ ਜਿਹਨੇ ਰੱਬ ਨੂੰ ਵੇਖਿਆ ਜਾਂ ਜਿਹਨੇ ਨਾਮ ਨੂੰ ਜਪਿਆ। ਨਾਮ ਤਾਂ ਸਿਰਫ ਜਪਿਆ ਜਾਂਦਾ, ਇਹਦੇ ਬਾਰੇ ਕੁਝ ਵਿਆਖਿਆ, ਇਹਦੇ ਬਾਰੇ, ਰੱਬ ਬਾਰੇ ਕੁਝ ਦੱਸਿਆ ਨਹੀਂ ਜਾਂਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਆਰੰਭ ਤਾਂ ਕਰਦੇ ਹਨ, ਚਰਨ ਕਮਲ ਸਿਓ ਜਾ ਕਾ ਮਨ ਲੀਨਾ। ਜਿਨ੍ਹਾਂ ਦਾ ਮਨ ਉਸ ਪਰਮੇਸ਼ੁਰ ਪਰਮਾਤਮਾ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਲੀਨ ਹੋ ਗਿਆ, ਸੇ ਜਨ ਤ੍ਰਿਪਤ ਅਗਾਈ, ਉਹ ਦੁਨੀਆਂ ਵਿੱਚ ਤ੍ਰਿਪਤ ਹੋ ਗਏ। ਜਿਸ ਤਰ੍ਹਾਂ ਕੋਈ ਸਰੋਵਰ ਨਕੋ ਨਕ ਭਰ ਜਾਂਦਾ ਹੈ, ਇਸ ਤਰ੍ਹਾਂ ਉਹ ਤ੍ਰਿਪਤ ਹੋ ਗਏ, ਨੱਕੋ ਨੱਕ ਭਰ ਗਏ, ਉਹਨਾਂ ਦੇ ਵਿੱਚ ਕੋਈ ਊਣਤਾ ਨਹੀਂ ਰਹੀ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਸ ਪਰਮਾਤਮਾ ਦੇ ਨਾਲ ਮਿਲ ਕੇ ਉਸ ਪਰਮਾਤਮਾ ਦਾ ਹੀ ਰੂਪ ਬਣ ਗਏ ਹਨ। ਉਸ ਪਰਮਾਤਮਾ ਦੇ ਵਿੱਚ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਸ ਦੇ ਵਿੱਚ ਇਉਂ ਲੀਨਤਾ ਪ੍ਰਾਪਤ ਕਰ ਲਈ ਜੈਸੇ ਪੁੱਤਰੀ ਲੋਣ ਕੀ ਲੈਣ ਚੱਲੀ ਸਮੁੰਦਰ ਕੀ ਥਾਂ। ਜਿਵੇਂ ਨੂਣ ਦੀ ਡਲੀ ਨੂੰ ਸਮੁੰਦਰ ਦੇ ਵਿੱਚ ਸੁੱਟ ਦੇਈਏ ਅਤੇ ਉਹਦੇ ਨਾਲ ਅਸੀਂ ਸਮੁੰਦਰ ਨੂੰ ਮਾਪਣ ਦਾ ਯਤਨ ਕਰੀਏ, ਮਾਪਿਆ ਨਹੀਂ ਜਾਂਦਾ, ਲੂਣ ਸਮੁੰਦਰ ਵਿੱਚ ਘੁਲ ਕੇ ਸਮੁੰਦਰ ਦਾ ਰੂਪ ਹੀ ਬਣ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਦੇ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਅਤੇ ਪਰਮਾਤਮਾ ਦੇ ਨਾਲ ਲੀਨ ਹੋ ਗਏ, ਤ੍ਰਿਪਤ ਹੋ ਗਏ, ਰੱਜ ਗਏ।
ਗੁਣੀ ਅਮੋਲ ਜਿਸ ਹਿਰਦੈ ਨ ਵਸਿਆ, ਤੀ ਨਰ ਤ੍ਰਿਸ਼ਨ ਤ੍ਰਿਖਾਈ।
ਦੂਸਰਾ ਪੱਖ ਵੀ ਹੈ, ਜਿਹੜੇ ਉਸ ਪਰਮਾਤਮਾ ਦੇ ਨਾਲੋਂ ਵਿਛੜ ਗਏ, ਪਰਮਾਤਮਾ ਦੇ ਨਾਲੋਂ ਟੁੱਟ ਗਏ। ਕਿਉਂਕਿ ਜਦੋਂ ਮਨੁੱਖ ਨੇ ਜਨਮ ਲਿਆ ਅਤੇ ਉਸ ਮੌਕੇ ਇਹ ਮਨੁੱਖ ਦੇ ਸਾਹਮਣੇ ਦੋ ਰਸਤੇ ਸੀ। ਇੱਕ ਰਸਤਾ ਸੀ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਇੱਕ ਤ੍ਰਿਸ਼ਨਾ ਦਾ ਰਸਤਾ ਸੀ ਜਿਹਨੂੰ ਗੁਰਬਾਣੀ ਦੇ ਅੰਦਰ ਲਿਵ ਧਾਤ ਦੋਈ ਰਾਹ ਹੈ। ਇੱਕ ਤ੍ਰਿਸ਼ਨਾ ਦਾ ਰਸਤਾ ਸੀ, ਧਾਤ ਦਾ ਰਾਹ ਸੀ, ਮਾਇਆ ਦਾ ਰਾਹ ਸੀ। ਦੂਸਰਾ ਪਰਮਾਤਮਾ ਦੇ ਨਾਮ ਦਾ ਰਸਤਾ ਸੀ। ਜਿਹੜੇ ਪਰਮਾਤਮਾ ਦੇ ਨਾਮ ਦੇ ਰਸਤੇ 'ਤੇ ਤੁਰ ਪਏ ਉਹ ਤ੍ਰਿਪਤ ਹੋ ਗਏ, ਅਤੇ ਜਿਹੜੇ ਮਾਇਆ ਦੇ ਤ੍ਰਿਸ਼ਨਾ ਦੇ ਰਸਤੇ 'ਤੇ ਤੁਰ ਪਏ, ਮਹਾਰਾਜ ਕਹਿੰਦੇ ਉਹ ਜਨ ਤ੍ਰਿਸ਼ਨ ਤ੍ਰਿਖਾਈ, ਉਹਨਾਂ ਦੇ ਅੰਦਰ ਤ੍ਰਿਸ਼ਨਾ ਇੰਨੀ ਕੁ ਪ੍ਰਬਲ ਹੋ ਗਈ ਕਿ ਉਹਨਾਂ ਦੀ ਕਦੇ ਇਹ ਤ੍ਰਿਸ਼ਨਾ ਦੀ ਪਿਆਸ ਨਹੀਂ ਬੁਝੀ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਗੁਣਾਂ ਦਾ ਦਾਤਾ ਜਾਂ ਉਸ ਪਰਮੇਸ਼ੁਰ ਪਰਮਾਤਮਾ ਵਾਹਿਗੁਰੂ ਦੇ ਗੁਣ ਨਹੀਂ ਵਸੇ। ਕਿਉਂਕਿ ਉਸ ਪਰਮਾਤਮਾ ਨੂੰ ਮਿਲਣ ਤੋਂ ਪਹਿਲਾਂ, ਜਿਵੇਂ ਮੀਂਹ ਆਉਣ ਤੋਂ ਪਹਿਲਾਂ ਕੁਝ ਅਣਮਾਨ ਲੱਗਣੇ ਸ਼ੁਰੂ ਹੋ ਜਾਂਦੇ ਆ, ਬੱਦਲ ਆਉਣੇ ਸ਼ੁਰੂ ਹੋ ਜਾਂਦੇ ਆ, ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ। ਸਿਆਣਾ ਬੰਦਾ ਸਮਝਣ ਲੱਗ ਪੈਂਦਾ ਵੀ ਇਹ ਜਿਹੜਾ ਅਣਮਾਨ ਹੈ ਇਹ ਦੱਸਦੇ ਆ ਵੀ ਬਰਸਾਤ ਆਵੇਗੀ, ਮੀਂਹ ਆਵੇਗਾ। ਇਸੇ ਤਰ੍ਹਾਂ ਜਿਸ ਮੌਕੇ ਪਰਮਾਤਮਾ ਮਿਲਣ ਤੋਂ ਪਹਿਲਾਂ ਉਹਦੇ ਅੰਦਰ, ਬੰਦੇ ਦੇ ਅੰਦਰ ਪਰਮਾਤਮਾ ਦੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ। ਜਿੰਨਾ ਚਿਰ ਪਰਮਾਤਮਾ ਦੇ ਗੁਣ ਨਹੀਂ ਆਉਂਦੇ ਉਨ੍ਹਾਂ ਚਿਰ ਰੱਬ ਦੀ ਭਗਤੀ ਵੀ ਨਹੀਂ ਹੁੰਦੀ। ਵਿਣ ਗੁਣ ਕੀਤੇ ਭਗਤ ਨਾ ਹੋਏ, ਜਿੰਨਾ ਚਿਰ ਗੁਣ ਨਹੀਂ ਹੈ ਉਨ੍ਹਾਂ ਚਿਰ ਭਗਤੀ ਨਹੀਂ ਹੈ। ਇਸ ਕਰਕੇ ਪਹਿਲਾਂ ਉਸ ਪਰਮਾਤਮਾ ਦੇ ਗੁਣ ਆਉਂਦੇ ਹੈ ਅਤੇ ਗੁਣਾਂ ਕਰਕੇ ਸੰਬੰਧ ਹੁੰਦਾ ਹੈ। ਅਸੀਂ ਸੰਗ ਕਹਿੰਦੇ ਹਾਂ, ਸੰਗ ਸੰਗ ਦਾ ਅਰਥ ਕੀ ਹੈ? ਸਹਿਤ ਅੰਗਾਂ ਦੇ ਸੰਗ ਉਦੋਂ ਹੀ ਹੁੰਦਾ ਜਿਸ ਮੌਕੇ ਮਨ ਵਰਗਾ ਮਨ ਹੋਵੇ, ਬੁੱਧੀ ਵਰਗੀ ਬੁੱਧੀ ਹੋ ਜਾਵੇ, ਦ੍ਰਿਸ਼ਟੀ ਇੱਕੋ ਜਿਹੀ ਹੋ ਜਾਵੇ, ਸ਼੍ਰਵਣ ਇੱਕੋ ਜਿਹੇ ਹੋ ਜਾਣ, ਉਸ ਮੌਕੇ ਸੰਗ ਹੁੰਦਾ ਹੈ। ਜਿੰਨਾ ਚਿਰ ਸਾਡੀ ਦ੍ਰਿਸ਼ਟੀ ਪਰਮਾਤਮਾ ਵਾਲੀ ਨਹੀਂ ਹੋਈ, ਜਿੰਨਾ ਚਿਰ ਸਾਡਾ ਸੋਚਣੀ ਪਰਮਾਤਮਾ ਵਾਲੀ ਨਹੀਂ ਹੋਈ, ਜਿੰਨਾ ਚਿਰ ਸਾਡੀ ਸ਼੍ਰਵਣ ਜਿਹੜੇ ਕੰਨ ਉਹ ਪਰਮਾਤਮਾ ਵਰਗੇ ਨਹੀਂ ਹੋਏ, ਉਹਨਾਂ ਚਿਰ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ, ਉਹਨਾਂ ਚਿਰ ਇਹ ਜਿਹੜੀ ਤ੍ਰਿਸ਼ਨਾ ਦੀ ਜਿਹੜੀ ਤ੍ਰਿਖਾ ਹੈ ਉਹ ਬੁਝਦੀ ਨਹੀਂ। ਗੁਣ ਅਮੋਲ ਜਿਸ ਹਿਰਦੇ ਨਾ ਵਸਿਆ, ਉਸ ਪਰਮੇਸ਼ੁਰ ਪਰਮਾਤਮਾ ਵਾਹਿਗੁਰੂ ਦੇ ਜਿਹੜੇ ਅਮੋਲਕ ਗੁਣ ਹੈ ਜਾਂ ਅਮੋਲਕ ਗੁਣਾਂ ਵਾਲਾ ਜਿਹੜਾ ਪਰਮੇਸ਼ੁਰ ਪਰਮਾਤਮਾ, ਜਿੰਨਾ ਚਿਰ ਉਹ ਹਿਰਦੇ ਵਿੱਚ ਨਹੀਂ ਵਸਦਾ ਉਹਨਾਂ ਚਿਰ ਇਹ ਮਨੁੱਖ ਜਿਹੜੇ ਹਨ ਉਹ ਤ੍ਰਿਸ਼ਨਾ ਦੇ ਵਿੱਚ ਤੜਫਦੇ ਰਹਿੰਦੇ ਹੈ, ਤ੍ਰਿਸ਼ਨਾ ਦੀ ਤੇ ਕਰਕੇ ਉਹ ਮਨੁੱਖ ਕਦੇ ਚੈਨ ਜਾਂ ਸੁਖੀ ਨਹੀਂ ਹੁੰਦੇ ਹਨ।
ਹਰ ਆਰਾਧੇ ਆਰੋਗ ਅਨਦਾਈ।
ਹਾਂ, ਜਿਨ੍ਹਾਂ ਨੇ ਪਰਮਾਤਮਾ ਨੂੰ ਆਰਾਧਿਆ ਉਹ ਤੰਦਰੁਸਤ ਵੀ ਹੋਏ मन करके उन्होंने अंदरों रोग भी चले गए ते उन्हों का जीवन आनंदमयी भी बन गया है।
जिसनो विसरे मेरा राम सनेही,
जिन्हों मेरा परमेश्वर परमात्मा प्यारा वाहगुरु विसर गया,
इस लाख बेदन जन आई
उन्होंने उपर यह समझ लो कि उन्होंने उपर लखा विपतावान टुटिया हुई हैं, लखा विपता दे उकेरे हुए हैं। अस्थाई दे के सतगुरु महाराज जी फरमान करते हैं,
जे जन ओट गही प्रभ तेरी,
हे वाहगुरु हे अकाल पुरख परमेश्वर परमात्मा, जिन्हां ने तेरी ओट पकड़ ली, जिन्हां ने तेरा आसरा पकड़ लिया है,
से सुखिए प्रभ सरणे,
और वो प्रभु दी शरण विच पै गए ते वो सदा सुखी हो गए, क्योंकि सारे सुख प्रभु दी शरण विच। शरणागत शरण तो बिना दुनिया विच कोई सुख नहीं मिलता जिन्ना चिर असी प्रभु दी शरण विच नहीं जांदे हां।
जी नर बिसरिया पुरख बिदाता,
ते जिन्ना पुरशां नू वो परमेश्वर परमात्मा वाहगुरु विसर गया भुल गया है,
ते दुखिया मह गणने,
ते उन्हां दी जिहड़ी गिनती है वो संसार दे दुखी बंदियां विच कीती जांदी, वह दुखी बंदियां विच हन जिन्हां नू परमेश्वर परमात्मा भुलिया होया है, सारे दुख उन्हां ते आ पैंदे हन।
जिहे गुरमान प्रभु लिव लाई,
जिन्हां ने गुरु दा वचन मन्निया, गुर सिक्खी की एक करनी, गुर कहिया सा गुरसिख करना, जो गुरु ने कह दिता, जो गुरु ने वचन किया गुरसिख ने वो मन लिया, गुरु ने यह समझा दिता कि सगल द्वार को छाड़ के गहो तुहारो द्वार, बहे गहे की लाज यस गोबिंद दास द्वार, कि उस परमेश्वर परमात्मा वाहगुरु की शरण में जा, उस परमेश्वर परमात्मा की शरण लै, प्रभ की शरण सगल पै लाथे, दुख बिन से सुख पाया, उस परमेश्वर परमात्मा की शरण में जान करके ही तैनू सारे सुखां की प्राप्ति होवेगी। जिह गुर मान प्रभ लिव लाई, जिन्हां ने गुरु का यह वचन मन के परमेश्वर परमात्मा दे नाल लिव ला ली है, परमात्मा दे नाल अपने मन नू जोड़ लिया है,
यह महा आनंद रस करिया,
उन्हां नू महा आनंद ते रस भी आया है, दुनिया में रस आ गया, आनंद आ गया गुरु का वचन मन के। असी तकरीबन आम तौर पर यह वेखते हैं कि आम तौर पर कह देंदे जी नाम जपते हैं लेकिन कोई रस नहीं आया। बेनती की सी कि संग सहत अंगां दे साडा मिलाप हो जाना, जेडे लोग संगीत दे जानकार है जां जेडे संगीत दे विच बड़ी मुहारत हासिल कीती जिन्हां लोगों ने, वो वाजे नाल जां जिहड़े भी साज नाल अपने संगीत नूं गाउंदे है, संगीत नूं बजाउंदे है, उन्हां तों सत्कार रखदे, उन्हां नूं साफ रखदे है। जे कोई वाजे हारमोनीयम दे नाल संगीत गायन करदा तो सवेरे उठ के पहलां हारमोनीयम नूं साफ करदा है, जे हारमोनीयम नूं किते पैर लग जाए तो वह दस वारी उन्हें मत्थे टेकेगा कि गलती हो गई, साफ नहीं रख सकिया, तो फिर उस दे अदब रखदा, उहदा सत्कार रखदा, अदब रख के साफ रख के सत्कार रख के फिर वह संगीत का गायन करदा, तो फिर उस संगीत विच उन्हें आनंद आउंदा, क्योंकि जिन्ना चिर जंतर साफ नहीं है, जे वाजा ही बेसुरा होवे ते उस बेसुरे वाजे दे विचों कदे संगीतमई जिहड़े संगीत जिहड़ा उह सुर वाला निकल सकता, संगीत सुर वाला तां निकलदा है जे उह साफ होवे ते सुर विच होवे। इसे तरह साडे शरीर विच नाम जपण दा जिहड़ा जंतर है वह है रसना, जबान ਅਸੀਂ ਜ਼ੁਬਾਨ ਦੁਆਰਾ ਲਫ਼ਜ਼ ਬੋਲਦੇ ਹਾਂ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜੋ ਸਦਲੇ ਦੁੱਖ ਪੁਲਾਇਨ। ਗੁਰਬਾਣੀ ਦੇ ਅੰਦਰ ਸਿਮਰਨ ਕਰਨ ਦਾ ਜੋ ਮੁੱਖ ਸਾਧਨ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਉਹ ਰਸਨਾ ਨੂੰ ਮੂਲ ਮੰਨਿਆ ਗਿਆ, ਰਸਨਾ ਨੂੰ ਮੁੱਖ ਮੰਨਿਆ ਗਿਆ। ਅਤੇ ਜਿਹੜੇ ਲੋਕ ਰਸਨਾ ਦੇ ਨਾਲ ਨਾਮ ਵੀ ਜਪਦੇ ਹੋਣ ਅਤੇ ਉਹ ਆਨੰਦ ਵੀ ਭਾਲਦੇ ਹੋਣ, ਵੀ ਰਸ ਵੀ ਬਣੇ, ਉਹਨਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਸਾਫ਼ ਰੱਖਣ। ਜਿਨ੍ਹਾਂ ਦਾ ਵਾਜਾ ਬੇਸੁਰਾ ਹੈ, ਉਹ ਬਹੁਤ ਵਧੀਆ ਕੋਈ ਸੰਗੀਤ ਜਾਂ ਸੁਰ ਵਾਲਾ ਕੋਈ ਸੰਗੀਤ ਨਹੀਂ ਉਚਾਰਨ ਕਰ ਸਕਦੇ, ਨਹੀਂ ਗਾਇਨ ਕਰ ਸਕਦੇ। ਜਿਨ੍ਹਾਂ ਦੀ ਰਸਨਾ ਦੇ ਵਿੱਚ ਐਸਾ ਨਹੀਂ ਹੈ, ਜਿਨ੍ਹਾਂ ਦੀ ਰਸਨਾ ਦੇ ਵਿੱਚ ਨਿੰਦਿਆ ਹੈ, ਜਿਹੜੇ ਸਾਰਾ ਦਿਨ ਰਸਨਾ ਨਾਲ ਨਿੰਦਿਆ ਕਰਨ, ਚੁਗਲੀਆਂ ਕਰਨ, ਰਸਨਾ ਦੇ ਨਾਲ ਗਾਲਾਂ ਕੱਢਣ, ਰਸਨਾ ਦੇ ਨਾਲ ਝੂਠ ਬੋਲਦਾ ਹੋਵੇ ਬੰਦਾ, ਅਤੇ ਉਹ ਰਸਨਾ ਹੀ ਬੇਸੁਰੀ ਹੈ, ਉਹ ਰਸਨਾ ਹੀ ਸਾਫ਼ ਨਹੀਂ ਹੈ। ਅਤੇ ਜਿੰਨਾ ਚਿਰ ਰਸਨਾ ਹੀ ਸਾਫ਼ ਨਹੀਂ ਹੈ, ਤਾਂ ਫਿਰ ਉਸ ਰਸਨਾ ਦੇ ਨਾਲ ਜਪੇ ਨਾਮ 'ਚੋਂ ਰਸ ਕਿਵੇਂ ਆਵੇਗਾ? ਪਹਿਲਾ ਸਾਧਨ ਹੈ ਕਿ ਰਸਨਾ ਸਾਫ਼ ਹੋਣੀ ਚਾਹੀਦੀ ਹੈ, ਸਵੱਛ ਹੋਣੀ ਚਾਹੀਦੀ ਹੈ। ਦੂਸਰਾ, ਇਹ ਰਸਨਾ ਦੇ ਦੋ ਕਰਮ ਹੈ ਕਿ ਅਸੀਂ ਇਹ ਸਮਝਦੇ ਹਾਂ ਵੀ ਇੱਕ ਰਸਨਾ ਨਾਲ ਅਸੀਂ ਬੋਲਦੇ ਹਾਂ, ਇਸ ਕਰਕੇ ਨੂੰ ਜ਼ੁਬਾਨ ਕਿਹਾ ਜਾਂਦਾ ਹੈ। ਦੂਸਰਾ, ਅਸੀਂ ਰਸਨਾ ਦੇ ਨਾਲ ਰਸ ਲੈਂਦੇ ਹਾਂ। ਕੋਈ ਵੀ ਚੀਜ਼ ਖਾਂਦੇ, ਉਹਦਾ ਰਸ ਰਸਨਾ ਰਾਹੀਂ ਆਉਂਦਾ ਹੈ। ਅਤੇ ਇਹ ਸਾਡਾ ਜਿਹੜਾ ਅਸੀਂ ਰਸ ਲੈ ਰਹੇ ਹਾਂ, ਰਸਨਾ ਰਾਹੀਂ ਜੋ ਅਸੀਂ ਖਾ ਰਹੇ ਹਾਂ, ਸਾਡਾ ਉਹ ਵੀ ਸਾਫ਼ ਹੋਣਾ ਚਾਹੀਦਾ ਹੈ। ਜੇ ਰਸਨਾ 'ਤੇ ਅਸੀਂ ਉਹ ਪਦਾਰਥ ਖਾ ਰਹੇ ਹਾਂ ਜਿਨ੍ਹਾਂ ਪਦਾਰਥਾਂ ਦੀ ਅਸੀਂ ਰਸਨਾ ਦੁਆਰਾ ਉਹ ਰਸ ਲੈ ਰਹੇ ਹਾਂ ਜਿਨ੍ਹਾਂ ਰਸਨਾ ਜਿਨ੍ਹਾਂ ਰਸਾਂ ਤੋਂ ਗੁਰੂ ਨੇ ਵਿਵਰਜਿਤ ਕੀਤਾ, ਮਨ੍ਹਾ ਕੀਤਾ, ਜੇ ਉਹ ਰਸ ਵੀ ਸਾਡੀ ਜ਼ੁਬਾਨ 'ਤੇ ਜਾ ਰਹੇ ਹੈ, ਅਤੇ ਫਿਰ ਅਸੀਂ ਆਖੀਏ ਵੀ ਰਸਨਾ ਦੁਆਰਾ ਨਾਮ ਜਪਦੇ ਹਾਂ ਅਤੇ ਸਾਨੂੰ ਰਸ ਨਹੀਂ ਆਇਆ, ਇਹਦਾ ਕਾਰਨ ਹੈ ਕਿ ਸਾਡੀ ਰਸਨਾ ਦੇ ਵਿੱਚ ਰਸਨਾ ਸਾਡੀ ਸਾਫ਼ ਨਹੀਂ ਹੈ। ਦੋਹਾਂ ਪੱਖਾਂ ਤੋਂ ਹੀ ਸਾਨੂੰ ਸਭ ਤੋਂ ਪਹਿਲਾਂ ਆਪਣਾ ਖਾਣਾ ਪੀਣਾ ਸ਼ੁੱਧ ਕਰਨਾ ਪਊਗਾ। ਦੂਸਰਾ, ਇਹ ਰਸਨਾ ਦੁਆਰਾ ਸਾਨੂੰ ਕਿਸੇ ਦੀ ਨਿੰਦਿਆ ਚੁਗਲੀ ਝੂਠ ਬੋਲਣ ਤੋਂ ਪਰਹੇਜ਼ ਕਰਨਾ ਪਊਗਾ। ਜਦੋਂ ਇਹ ਚੀਜ਼ਾਂ ਹੋ ਜਾਣਗੀਆਂ, ਫਿਰ ਉਹ ਨਾਮ ਜਪਣ ਦਾ ਅਧਿਕਾਰੀ ਹੈ। ਪਹਿਲਾਂ ਅਧਿਕਾਰੀ ਬਣਨਾ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ। ਜਿੰਨਾ ਚਿਰ ਉਹ ਅਧਿਕਾਰੀ ਨਹੀਂ ਹੈ, ਉਨਾ ਚਿਰ ਉਹ ਚੀਜ਼ ਨਹੀਂ ਬਣਦੀ। ਕੋਈ ਆਦਮੀ ਚੋਰੀ ਕਰਕੇ ਭਜਿਆ ਹੈ, ਚੋਰੀ ਕਰਕੇ ਦੌੜ ਰਿਹਾ, ਕਿਸੇ ਆਦਮੀ ਨੇ ਵੇਖ ਲਿਆ ਵੀ ਉਹ ਆਦਮੀ ਚੋਰੀ ਕਰਕੇ ਜਾਂ ਕਤਲ ਕਰਕੇ ਭੱਜ ਰਿਹਾ, ਉੱਥੇ ਪੁਲਿਸ ਵੀ ਖੜ੍ਹੀ ਹੈ, ਉਹਨੇ ਪੁਲਿਸ ਨੂੰ ਆਖਿਆ ਵੀ ਉਹ ਆਦਮੀ ਭੱਜਿਆ ਜਾ ਰਿਹਾ, ਉਹਨੇ ਕਤਲ ਕੀਤਾ, ਉਹਨੇ ਫਲਾਨੀ ਚੋਰੀ ਕੀਤੀ, ਗੋਲੀ ਮਾਰੀ ਹੈ, ਤੁਸੀਂ ਉਹਨੂੰ ਗੋਲੀ ਮਾਰ ਦਿਓ ਜਾਂ ਪਕੜ ਲਓ। ਮੇਰੇ ਕਹੇ ਜਾਂ ਤੁਹਾਡੇ ਕਹੇ, ਉਹ ਪੁਲਿਸ ਉਹਨੂੰ ਨਹੀਂ ਪਕੜੂਗੀ ਨਾ ਗੋਲੀ ਮਾਰੂਗੀ। ਅਸੀਂ ਲੱਖ ਕਹੀਏ, ਲੱਖ ਰੌਲਾ ਪਾਈਏ, ਪੁਲਿਸ ਕੁਛ ਨਹੀਂ ਕਰੂਗੀ, ਸਿਪਾਹੀ ਖੜ੍ਹਾ ਰਹਿੰਦਾ ਹੈ। ਲੇਕਿਨ ਜੇ ਉੱਥੇ ਕੋਈ DSP ਜਾਂ ਕੋਈ SP ਉੱਥੇ ਆ ਜਾਵੇ, ਉਹ ਸਿਪਾਹੀ ਨੂੰ ਆਰਡਰ ਕਰੇ ਵੀ ਉਹ ਆਦਮੀ ਨੇ ਕਤਲ ਕੀਤਾ, ਉਹ ਭੱਜਿਆ ਜਾ ਰਿਹਾ, ਉਹਦੇ ਗੋਲੀ ਮਾਰ ਦੇ, ਸਿਪਾਹੀ ਇੱਕ ਮਿੰਟ ਨਹੀਂ ਲਾਉਂਦਾ, ਉਸੇ ਮੌਕੇ ਗੋਲੀ ਮਾਰ ਦਿੰਦਾ। ਕਾਰਨ ਕੀ ਸੀ? ਕਾਰਨ ਇਹ ਸੀ ਕਿ ਅਸੀਂ ਅਧਿਕਾਰੀ ਨਹੀਂ ਸੀ। ਜਿਹੜਾ DSP ਹੈ ਜਾਂ SP ਹੈ, ਉਹ ਉਹਨਾਂ ਦਾ ਅਧਿਕਾਰੀ ਹੈ, ਉਹ ਹੁਕਮ ਕਰਨ ਦਾ ਉਹ ਅਧਿਕਾਰ ਰੱਖਦਾ ਹੈ, ਕਿਉਂਕਿ ਉਹਨੇ ਪਹਿਲਾਂ ਵਿੱਦਿਆ ਪੜ੍ਹੀ, ਉਹਨੇ ਆਪਣੀ ਜਿਹੜੀ ਸੀ ਉਹਦਾ ਕੋਰਸ ਕੀਤਾ, ਵਿੱਦਿਆ ਪੜ੍ਹੀ, ਪੜ੍ਹਿਆ ਪੜ੍ਹਾਇਆ, ਫਿਰ ਉਹਦਾ ਕੋਈ ਉਸਨੇ ਟ੍ਰੇਨਿੰਗ ਕੀਤੀ, ਫਿਰ ਟ੍ਰੇਨਿੰਗ ਕਰਨ ਤੋਂ ਬਾਅਦ ਫਿਰ ਉਹਨੂੰ ਉਹ ਸਟਾਰ ਮਿਲਿਆ। ਇਸੇ ਤਰ੍ਹਾਂ ਜਿੰਨਾ ਚਿਰ ਜੀਵ ਅਧਿਕਾਰੀ ਨਹੀਂ ਬਣਦਾ ਉਸ ਚੀਜ਼ ਦਾ, ਉਨਾ ਚਿਰ ਉਹਦੀ ਜ਼ਬਾਨ ਦੇ ਵਿੱਚ ਉਹ ਸ਼ਕਤੀ ਨਹੀਂ ਆਉਂਦੀ। ਜਦੋਂ ਅਧਿਕਾਰੀ ਬਣ ਜਾਂਦਾ ਫਿਰ ਉਹਦੀ ਜ਼ਬਾਨ ਵਿੱਚ ਸ਼ਕਤੀ ਹੁੰਦੀ ਹੈ। ਇਸ ਕਰਕੇ ਅਧਿਕਾਰੀ ਬਣਨ ਦੇ ਲਈ ਸਭ ਤੋਂ ਪਹਿਲਾਂ ਆਪਣੀ ਜ਼ਬਾਨ ਨੂੰ ਸਾਫ਼ ਰੱਖੀਏ, ਮਨ ਨੂੰ ਸਾਫ਼ ਰੱਖੀਏ। ਜਿਸ ਭਾਂਡੇ ਵਿੱਚ ਰਸ ਪੈਣਾ ਉਹ ਭਾਂਡਾ ਵੀ ਸਾਫ਼ ਹੋਵੇ। ਰਸ ਮਨ ਵਿੱਚ ਆਉਣਾ ਹੈ, ਮਨ ਵੀ ਸਾਫ਼ ਚਾਹੀਦਾ। ਜੇ ਮਨ ਵਿੱਚ ਵੀ ਉਹੀ ਈਰਖਾ, ਬਖੀਲੀ, ਨਿੰਦਿਆ, ਚੁਗਲੀ, ਅਨੇਕ ਪ੍ਰਕਾਰ ਦੇ ਔਗਣਾਂ ਨਾਲ ਮਨ ਭਰਪੂਰ ਹੋਵੇ ਤਾਂ ਉੱਥੇ ਅਸੀਂ ਇਹ ਭਾਈ ਚਾਹੀਏ ਵੀ ਉਹਦੇ ਵਿੱਚ ਨਾਮ ਦਾ ਰਸ ਪੈ ਜਾਵੇ, ਉਹ ਨਹੀਂ ਪੈਂਦਾ। ਅਧਿਕਾਰੀ ਬਣੀਏ। ਅਧਿਕਾਰੀ ਬਣਨ ਤੋਂ ਬਾਅਦ ਜੇ ਗੁਰਮਾਨ ਪ੍ਰਭੂ ਲਿਵ ਲਾਈ ਅਤੇ ਮਹਾਂ ਆਨੰਦ ਰਸ ਕਰਿਆ। ਜਿਨ੍ਹਾਂ ਨੇ ਪ੍ਰਭੂ ਗੁਰੂ ਦਾ ਬਚਨ ਮੰਨਿਆ, ਗੁਰੂ ਦਾ ਬਚਨ ਮੰਨ ਕੇ ਰਹਿਤ ਬਹਿਤ ਵਿੱਚ ਰਹੇ, ਗੁਰ ਕਹਿਆ ਸਾਕਾਰ ਕਮਾਏ ਜੀਓ, ਜੋ ਗੁਰੂ ਨੇ ਕਿਹਾ ਉਹ ਬਚਨ ਮੰਨਿਆ, ਔਰ ਉਹ ਬਚਨ ਮੰਨ ਕੇ ਫੇਰ ਨਾਮ ਜਪਣ ਲੱਗੇ। ਇਹ ਧਿਆਨ ਰੱਖਣਾ, ਜਿੰਨਾ ਚਿਰ ਗੁਰੂ ਕਾ ਬਚਨ ਨਹੀਂ ਮੰਨਦੇ ਉਨਾ ਚਿਰ ਕਿੰਨਾ ਨਾਮ ਜਪੀ ਜਾਈਏ, ਬਹੁਤ ਜਪੀ ਜਾਂਦੇ ਹੈ। ਲੇਕਿਨ ਜਿੰਨਾ ਚਿਰ ਨਾਮ ਜਪਾਂਗੇ ਉਹ ਨਾਮ ਜਪਣ ਦੇ ਨਾਲ ਹੀ ਉਹ ਪ੍ਰਾਪਤੀ ਹੋਣੀ ਹੈ।
ਜਿਹ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ,
ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਤੇ ਪ੍ਰਭੂ ਨੂੰ ਵਿਸਾਰ ਦਿੱਤਾ। ਗੁਰੂ ਤੋਂ ਬੇਮੁਖ ਹੈ ਤੇ ਪ੍ਰਭੂ ਪਰਮਾਤਮਾ ਤੋਂ ਭੁੱਲੇ ਹੋਏ ਹਨ, ਪਰਮਾਤਮਾ ਨੂੰ ਵਿਸਾਰਿਆ ਹੋਇਆ ਹੈ।
ਨਰਕ ਘੋਰ ਮਹਿ ਪਰਿਆ,
ਉਹ ਦੁਨੀਆਂ ਦੇ ਵਿੱਚ ਘੋਰ ਨਰਕਾਂ ਦੇ ਵਿੱਚ ਪੈਂਦੇ ਹਨ, ਬਹੁਤਿਆਂ ਨਰਕਾਂ ਵਿੱਚ ਉਹਨਾਂ ਨੂੰ ਸਜਾਵਾਂ ਮਿਲਦੀਆਂ ਹਨ, ਉਹਨਾਂ ਦੀ ਜ਼ਿੰਦਗੀ ਹੀ ਨਰਕ ਬਣ ਜਾਂਦੀ ਹੈ।
ਜਿਤ ਕੋ ਲਾਇਆ ਤਿਤ ਹੀ ਲਾਗਾ,
ਹਾਏ ਪਰਮਾਤਮਾ ਜਿਹੜੇ ਪਾਸੇ ਤੂੰ ਲਾਇਆ ਉਧਰ ਹੀ ਇਹ ਜੀਵ ਲੱਗੇ ਹੋਏ ਹਨ।
ਐਸੋ ਹੀ ਵਰਤਾਰਾ,
ਇਹੋ ਜਿਹਾ ਵਰਤ ਰਿਹਾ। ਧਿਆਨ ਰੱਖਣਾ, ਅਤੀਤ ਵਿੱਚੋਂ ਵਰਤਮਾਨ ਜਨਮ ਲੈਂਦਾ ਹੈ। ਸਾਡਾ ਵਰਤਮਾਨ ਕਿਹੋ ਜਿਹਾ ਹੈ, ਇਹਦੇ ਬੀਜ ਅਸੀਂ ਅਤੀਤ ਵਿੱਚ ਬੀਜ ਕੇ ਆਏ ਹਾਂ। ਜੋ ਬੀਜੇ ਸੀ ਉਹਨਾਂ ਦਾ ਅਸੀਂ ਵਰਤਮਾਨ ਵਿੱਚ ਫਲ ਭੋਗ ਰਹੇ ਹਾਂ, ਅਤੇ ਵਰਤਮਾਨ ਵਿੱਚੋਂ ਜਿਹੜਾ ਉਹ ਭਵਿੱਖ ਜਨਮ ਲੈਂਦਾ ਹੈ। ਅਤੀਤ ਵਿੱਚੋਂ ਵਰਤਮਾਨ ਬਣਦਾ, ਵਰਤਮਾਨ ਵਿੱਚੋਂ ਭਵਿੱਖ ਕਾਲ ਬਣਦਾ ਹੈ। ਇਸ ਕਰਕੇ ਜਿਨ੍ਹਾਂ ਨੇ ਪਿਛਲੇ ਜਨਮ ਵਿੱਚ ਜੋ ਅਸੀਂ ਬੀਜ ਬੀਜੇ ਉਹਨਾਂ ਦਾ ਹੁਣ ਫਲ ਭੋਗ ਰਹੇ ਹਾਂ, ਜੋ ਹੁਣ ਬੀਜ ਬੀਜਾਂਗੇ ਇਹਨਾਂ ਦਾ ਅਸੀਂ ਅੱਗੇ ਫਲ ਭੋਗਾਂਗੇ ਭਵਿੱਖ ਵਿੱਚ। ਇਸ ਕਰਕੇ ਜੋ ਅਤੀਤ ਹੈ ਉਹ ਸਾਡੇ ਹੱਥ ਵਿੱਚੋਂ ਨਿਕਲ ਚੁੱਕੇ ਹੈ। ਅਤੀਤ ਵਿੱਚ ਜੋ ਕੁਛ ਕਰ ਬੈਠੇ ਹੈ ਉਹਦਾ ਹੁਣ ਕੋਈ ਨਿਤਾਰਾ ਨਹੀਂ, ਛੁਟਕਾਰਾ ਨਹੀਂ ਹੈ। ਹਾਂ, ਭਵਿੱਖ ਅਸੀਂ ਬਣਾ ਸਕਦੇ ਹਾਂ ਕਿ ਹੁਣ ਤੋਂ ਅਸੀਂ ਵਰਤਮਾਨ ਨੂੰ ਸਾਂਭਣਾ ਸ਼ੁਰੂ ਕਰ ਦਈਏ। ਆਗੇ ਸਮਝ ਚਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ। ਹੁਣ ਵਰਤਮਾਨ ਨੂੰ ਸਾਂਭੀਏ ਅਤੇ ਅਗਲਾ ਜਿਹੜਾ ਸਾਡਾ ਭਵਿੱਖ ਉਹ ਚੰਗਾ ਹੋਵੇਗਾ। ਹੇ ਪਰਮਾਤਮਾ, ਜਿੱਥੇ ਤੂੰ ਲਾਇਆ ਸੀ, ਜੋ ਪਿੱਛੇ ਕਰਮ ਕੀਤੇ ਸੀ ਉਹ ਹੁਣ ਅਸੀਂ ਭੋਗ ਰਹੇ ਹਾਂ, ਅਤੇ ਉਸੇ ਤਰ੍ਹਾਂ ਦਾ ਵਰਤਾਰਾ ਜੋ ਹੁਣ ਕਰਾਂਗੇ ਉਹ ਅੱਗੇ ਭੋਗਣਾ ਪਵੇਗਾ।
ਨਾਨਕ ਸਹਿ ਪਕਰੀ ਸੰਤਨ ਕੀ।
ਪੰਜਵੇਂ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਫਰਮਾਨ ਕਰਦੇ ਹਨ, ਹੇ ਵਾਹਿਗੁਰੂ, ਹੇ ਅਕਾਲ ਪੁਰਖ, ਮੈਂ ਤੇਰੇ ਜਿਹੜੇ ਸੰਤ ਜਨ ਸਨ ਉਹਨਾਂ ਦੀ ਓਟ ਪਕੜ ਲਈ ਹੈ।
ਹਿਰਦੈ ਭਏ ਮਗਨ ਚਰਨਾਰਾ,
ਜਿਹੜਾ ਮੇਰਾ ਹਿਰਦਾ ਸੀ ਉਹ ਉਸ ਪਰਮਾਤਮਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਨਾਲ ਜੁੜ ਕੇ ਤੇ ਐਨ ਮਗਨ ਹੋ ਗਿਆ ਹੈ, ਇੱਕ ਰਸ ਹੋ ਗਿਆ ਹੈ, ਪਰਮਾਤਮਾ ਦੇ ਨਾਲ ਮਿਲ ਗਿਆ ਹੈ। ਇਹ ਸਤਿਗੁਰੂ ਜੀ ਨੇ ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਸੀ। ਦੂਸਰਾ, ਅੱਜ ਦਾ ਜੋ ਦਿਹਾੜਾ ਹੈ ਉਹ ਸਿੱਖ ਧਰਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਲੂਵਾਲੀਏ ਦਾ ਜਨਮ ਦਿਹਾੜਾ ਹੈ। 3 ਮਈ 1718 ਨੂੰ ਉਹਨਾਂ ਦਾ ਜਨਮ ਹੋਇਆ, ਔਰ ਉਹਨਾਂ ਦਾ ਜੀਵਨ ਬਹੁਤ ਮਹਾਨ ਜੀਵਨ ਸੀ। ਸੇਵਾ ਕੀਤੀ, ਸਿੱਖ ਧਰਮ ਦੇ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ, ਆਪਣੇ ਸਮੇਂ ਦੇ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਜਰਨੈਲ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਨ। ਦਿੱਲੀ ਵਿੱਚ ਮਾਤਾ ਸੁੰਦਰੀ ਜੀ ਦੇ ਕੋਲ 8 ਸਾਲ ਦਾ ਸਮਾਂ ਉਹ ਰਹੇ ਔਰ ਮਾਤਾ ਜੀ ਦੇ ਪਾਸੋਂ ਸਿੱਖਿਆ ਲਈ ਨਵਾਬ ਕਪੂਰ ਸਿੰਘ ਜੀ ਦੇ ਉਹ ਪੁਤਰੈਲੇ ਪੁੱਤਰ ਵਜੋਂ ਵਿਚਰੇ। ਇੱਕ ਛੋਟੀ ਜਿਹੀ ਘਟਨਾ ਉਹਨਾਂ ਦੇ ਜੀਵਨ ਵਿੱਚੋਂ, ਨਵਾਬ ਕਪੂਰ ਸਿੰਘ ਜੀ ਨੇ ਉਹਨਾਂ ਦੀ ਡਿਊਟੀ ਲਾ ਦਿੱਤੀ ਕਿ ਤੁਸੀਂ ਸੰਗਤਾਂ ਦੇ ਵਿੱਚ ਸਿੰਘਾਂ ਨੂੰ ਜਿਹੜਾ ਘੋੜਿਆਂ ਦਾ ਦਾਣਾ ਹੈ ਉਹ ਵਰਤਾਇਆ ਕਰੋ। ਹੁਣ ਛੋਟੀ ਉਮਰ ਸੀ, ਬਾਲਪਣ ਸੀ, ਸੇਵਾ ਕਰਦਿਆਂ ਕਈ ਵਾਰੀ ਸਿੰਘਾਂ ਨੇ ਉਹਨੂੰ ਬੋਲ ਕਬੋਲ ਬੋਲ ਦੇਣਾ, ਹਮਕੋ ਤੁਮਕੋ ਬੋਲ ਦਿੰਦੇ ਸੀ, ਕਿਉਂਕਿ ਉਹਨਾਂ ਦੀ ਹਿੰਦੁਸਤਾਨੀ ਬੋਲੀ ਸੀ ਜੱਸਾ ਸਿੰਘ ਆਲੂਵਾਲੀਏ ਦੀ, ਇਸ ਕਰਕੇ ਉਹਨੂੰ ਹਮਕੋ ਤੁਮਕੋ ਬਹੁਤ ਕਹਿੰਦੇ ਸੀ। ਅਤੇ ਤੂੰ ਸਾਨੂੰ ਘੱਟ ਦਾਣਾ ਦਿੱਤਾ, ਸਾਨੂੰ ਵੱਧ ਚਾਹੀਦਾ, ਇਸ ਤਰ੍ਹਾਂ ਦੇ ਵੀ ਤੂੰ ਕੱਲ੍ਹ ਦਾ ਛੋਕਰਾ ਹੈ, ਤੂੰ ਸਾਨੂੰ ਦਾਣਾ ਵਰਤਾਉਣਾ, ਇਸ ਤਰ੍ਹਾਂ ਦੇ ਬਚਨ ਬੋਲਣੇ। ਇੱਕ ਦਿਨ ਜੱਸਾ ਸਿੰਘ ਆਲੂਵਾਲੀਏ ਨੇ ਮਨ ਵਿੱਚ ਖਿੱਝ ਗਿਆ, ਔਖੇ ਹੋ ਕੇ, ਅਤੇ ਨਵਾਬ ਕਪੂਰ ਸਿੰਘ ਜੀ ਨੂੰ ਆਖਿਆ, ਕਹਿਣ ਲੱਗੇ ਬਾਬਾ ਜੀ ਹੋਰ ਜਿਹੜੀ ਮਰਜ਼ੀ ਸੇਵਾ ਲਾ ਦਿਓ, ਮੈਂ ਉਹ ਸੇਵਾ ਕਰਾਂਗਾ, ਇਹ ਦਾਣਾ ਵਰਤਾਉਣ ਦੀ ਸੇਵਾ ਮੈਂ ਨਹੀਂ ਕਰਨੀ। ਬਹੁਤ ਬੋਲ ਕਬੋਲ ਬੋਲਦੇ ਆ ਸਿੰਘ। ਨਵਾਬ ਕਪੂਰ ਸਿੰਘ ਜੀ ਨੇ ਮੋਢੇ 'ਤੇ ਹੱਥ ਰੱਖ ਕੇ ਆਖਿਆ, ਜੱਸਾ ਸਿਆਂ ਤਕੜਾ ਹੋ ਕੇ ਸੇਵਾ ਕਰ, ਗੁਰੂ ਕੀ ਸੇਵਾ ਗੁਰੂ ਕੇ ਖਾਲਸੇ ਪੰਥ ਦੀ ਬੜੀ ਮਹਾਨ ਸੇਵਾ, ਮੈਂ ਗੁਰੂ ਕੇ ਖਾਲਸੇ ਪੰਥ ਦੀ ਸੇਵਾ ਕੀਤੀ ਸੀ, ਗੁਰੂ ਕੇ ਖਾਲਸੇ ਪੰਥ ਨੇ ਮੈਨੂੰ ਨਵਾਬੀ ਬਖਸ਼ੀ ਹੈ, ਮੈਂ ਨਵਾਬ ਹੋ ਗਿਆ, ਤੂੰ ਤਕੜਾ ਹੋ ਕੇ ਗੁਰੂ ਖਾਲਸੇ ਪੰਥ ਦੀ ਸੇਵਾ ਕਰ, ਇਹ ਖਾਲਸਾ ਪੰਥ ਬਹੁਤ ਬੇਅੰਤ ਹੈ, ਬੜਾ ਦਿਆਲੂ ਬੜਾ ਕਿਰਪਾਲੂ ਹੈ, ਜੇ ਤੂੰ ਤਕੜਾ ਹੋ ਕੇ ਗੁਰੂ ਕੀ ਸੇਵਾ ਕਰੇਗਾ, ਗੁਰੂ ਕਾ ਖਾਲਸਾ ਪੰਥ ਤੈਨੂੰ ਮਹਾਰਾਜਾ ਬਣਾ ਦੇਵੇਗਾ। ਇਹ ਉਸ ਮਹਾਨ ਹਠੀ ਤਪੀ ਜਪੀ ਤਪੀ ਜੋਧੇ ਮਹਾਂਪੁਰਖ ਦੇ ਬਚਨ ਸੀ ਕਿ ਉਹਨਾਂ ਦੇ ਬਚਨਾਂ ਤੋਂ ਸਿੱਖ ਧਰਮ ਦੇ, ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਬਣੇ। ਔਰ ਉਹਨਾਂ ਦੇ ਨਾਮ 'ਤੇ ਬਣੀ ਸੁਸਾਇਟੀ ਵੱਲੋਂ ਬਾਬਾ ਅਟਲ ਰਾਏ ਜੀ ਵਿਖੇ ਉਹਨਾਂ ਦਾ ਅੱਜ ਇਹ ਦਿਹਾੜਾ ਮਨਾ ਰਿਹਾ ਹੈ, ਅਤੇ ਅਗਲੇ ਸਾਲ ਨੂੰ ਉਹਨਾਂ ਦਾ ਇਹ ਜਿਹੜਾ ਜਨਮ ਦਿਹਾੜਾ ਉਹ 300 ਸਾਲ ਪੂਰੇ ਹੋ ਜਾਣੇ ਆ, 300 ਸਾਲਾ ਸ਼ਤਾਬਦੀ ਦੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਬੜੇ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ, ਉਹਦੀਆਂ ਤਿਆਰੀਆਂ ਉਹਨਾਂ ਨੇ ਆਰੰਭ ਕਰ ਦਿੱਤੀਆਂ। ਸਾਰੀ ਸਿੱਖ ਪੰਥ ਨੂੰ, ਸਿੱਖ ਕੌਮ ਨੂੰ ਬੇਨਤੀ ਹੈ ਕਿ ਆਪਣੇ ਉਸ ਮਹਾਨ ਮਹਾਰਾਜੇ ਜੱਸਾ ਸਿੰਘ ਆਲੂਵਾਲੀਏ ਨੂੰ ਯਾਦ ਕਰੀਏ ਔਰ ਉਹਦੇ ਪਾਏ ਹੋਏ ਨਕਸ਼ ਕਦਮਾਂ 'ਤੇ ਚੱਲਣ ਦਾ ਯਤਨ ਕਰੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬਹੁਤ ਬਹੁਤ ਧੰਨਵਾਦ ਸਾਰੀ ਸਾਧ ਸੰਗਤ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਆਪ ਸਿੱਖ ਸੰਗਤਾਂ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਜਿੱਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ, ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭਏ ਮਗਨ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।